ਉਹਨੂੰ ਭੰਗਾਰ ਕਹਿੰਦੇ ਸੀ। ਉਹ ਡੱਬੇ ਚ ਉਹ ਚੀਜ਼ ਹੈ, ਆਹ ਕਹਿੰਦੀ ਆ ਗੁਰਬਾਣੀ ਤੁਹਾਨੂੰ, ਇਹ ਤੁਹਾਨੂੰ ਕਹਿੰਦੀ ਹੈ ਪਿੱਤਰ ਭਰੀ ਭੰਗਾਰ। ਕਿਹਾ ਤਾਂ ਕੰਚਨ ਕੇ ਕੁੰਡਲ ਬਣੇ ਕਿਹਾ ਸੀ ਨਾ, ਉਹ ਵੀ ਭੇਖੇ ਸੀ ਨਾ ਕਬੀਰ, ਕੰਚਨ ਕੇ ਕੁੰਡਲ ਬਣੇ, ਇੱਕ ਜੋਗੀ ਹੈ ਉਹਨੇ ਕੁੰਡਲ ਸੋਨੇ ਦੇ ਬਣਾਏ ਹੋਏ ਨੇ, ਜੇ ਤੁਸੀਂ ਤਲਵਾਰ ਲਾਈ ਹੋਈਆਂ ਨੇ ਵਧੀਆ ਵਧੀਆ ਸੋਨੇ ਦੇ ਮੁੱਠੇ ਚੜਾਏ ਹੋਏ ਨੇ, ਕੰਚਨ ਕੇ ਕੁੰਡਲ ਬਣੇ
ਉੱਪਰ ਲਾਲ ਜੜਾਓ,
ਉੱਪਰ ਲਾਲ ਜੜਾਓ ਦੀਸੇ ਦਾ ਦੇ ਕਾਰਨ ਜੋ ਜਨ ਮੰਨਣਾ ਹੀ ਨਾ। ਇਹ ਕਿਹਨਾਂ ਨੂੰ ਕਿਹਾ ਹੋਇਆ, ਜੋਗੀਆਂ ਨੂੰ ਕਿਹਾ ਹੋਇਆ ਸੀ। ਇੱਕ ਐਸਾ ਦੇਖਿਆ ਜੈਸੀ ਧੋਈ ਲਾਖ, ਜਨ ਤੱਕ ਐਸਾ ਦੇਖਿਆ ਜੈਸੀ ਧੋਈ ਲਾਖ, ਬਾਹਰ ਕੰਚਨ ਬਾਰਾ ਪੀਤਰ ਭਰੀ ਪੁੱਗ, ਲਾਖ ਬੜੀ ਮਤਹੀਨਾ ਨਾ ਪਾਕ। ਉਹ ਸਾਰੀਆਂ ਗੱਲਾਂ ਉਦੋਂ ਜੋਗੀ ਨੂੰ ਕਹੀਆਂ ਸੀ, ਅੱਜ ਅਸੀਂ ਜੋਗੀ ਨੂੰ ਕਹਦੇ ਕਹੀਏ, ਉਹ ਤਾਂ ਜੋਗੀ ਥਾ ਹੀ ਨੀ, ਜੋਗੀ ਤਾਂ ਸਿੱਖ ਹੈ ਅਸਲ ਚ, ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਤੁਹਾਨੂੰ ਹੁਣ ਕੀ ਕਹੀਏ, ਜੇ ਉਹ ਇਹ ਕੰਮ ਸਿੱਖ ਕਰਨ ਫਿਰ ਇਹਨਾਂ ਨੂੰ ਕੀ ਕਹੀਏ, ਇਹਨਾਂ ਨੂੰ ਪੁੱਛੋ ਤੁਹਾਨੂੰ ਹੁਣ ਕੀ ਕਹੀਏ, ਉਹ ਤੁਹਾਨੂੰ ਕਹਿਣਗੇ ਨੀ, ਜਿਹਨਾਂ ਨੂੰ ਅਸੀਂ ਕਿਹਾ ਹੋਇਆ ਸਾਡੇ ਕੋਲ, ਉਹ ਕਹਿਣਗੇ ਵੀ ਹੁਣ ਤੁਸੀਂ ਕੀ ਕਰਦੇ ਹੋ, ਆਪ ਚੰਗੀ ਗੱਲ ਆ ਗੁਰਬਾਣੀ ਛੱਡ ਜਾਓ, ਸਿੱਖੀ ਛੱਡ ਜਾਓ, ਤਿਆਗ ਦੇ ਜਾਓ, ਨਹੀਂ ਬਹੁਤ ਔਖਾ ਹੋਜੂਗਾ। ਦੇਖੋ ਬਈ ਅਸੀਂ ਤਾਂ ਸਿੱਖ ਨੀ, ਰੱਬ ਦਾ ਵਾਸਤਾ, ਸਿੱਖੀ ਛੱਡੀ ਅਸਤੀਫੇ ਦੇ ਜਾਓ, ਸਿੱਖੀ ਤਾਂ ਚੰਗੇ ਰਹੋਗੇ, ਨਹੀਂ ਤਾਂ ਬੋਲਣ ਨੂੰ ਥਾਉ ਨੀ, ਕਿਸੇ ਨੇ ਨੀ ਬੋਲਣ ਦੇਣਾ, ਤੁਹਾਨੂੰ ਖੜ ਨੀ ਦੇਣਾ ਕਿਸੇ ਨੇ, ਬਹੁਤ ਔਖਾ ਹੋਜੂਗਾ ਕੰਮ। ਹਾਂਜੀ,
ਗਰਮ ਜੋਰ ਮੈਂ ਉਧ ਤਪ ਕਰਤਾ ਤੋ ਜਠਰ ਅਗਨ ਮੈਂ ਰਹਿਤਾ,
ਤੋ ਜਠਰ ਅਗਨ ਮੈਂ ਰਹਿਤਾ, ਜਦ ਗਰਭ ਦੇ ਵਿੱਚ ਸੀ ਉਹਦੇ ਪੇਟ ਦੀ ਅੱਗ ਹੈ ਨਾਲ ਹੀ ਹੈ, ਇੱਕ ਪਾਸੇ ਮਾਸ ਬਣ ਰਿਹਾ ਨਵਾਂ, ਇੱਕ ਪਾਸੇ ਮਾਸ ਖਾਧਾ ਹਜ਼ਮ ਹੋ ਰਿਹਾ, ਅੱਗ ਉਹੀ ਹੈ, ਟੈਂਪਰੇਚਰ ਉਹ ਨਹੀਂ ਹੋਈ ਹੈ, ਦੋਹੀ ਪਾਸੇ ਦੋਹੀ ਪਾਸੇ ਟੈਂਪਰੇਚਰ ਇੱਕੋ ਜਿਹੀ ਹੈ, ਇੱਕ ਪਾਸੇ ਮਾਸ ਨਵਾਂ ਬਣ ਰਿਹਾ, ਸਰੀਰ ਬਣ ਰਿਹਾ, ਇੱਕ ਪਾਸੇ ਖਾਧਾ ਹੋਇਆ ਹਜ਼ਮ ਹੋ ਰਿਹਾ, ਦੋਹਾਂ ਦੀ ਦੁਬਾਰਾ ਟੱਚ ਹੋ ਰਹੀਆਂ ਨੇ ਆਪਸ ਵਿੱਚ, ਦੋਹੇ ਮਿਲੇ ਹੋਏ ਨੇ, ਇੱਕੋ ਅੱਗ ਜਲਦੀ ਹੈ ਦੋਹਾਂ ਪੱਠੀਆਂ ਚ, ਦੋਹਾਂ ਭਾਂਡਿਆਂ ਦੀਆਂ ਪਿੱਠਾਂ ਵੀ ਜੁੜੀਆਂ ਹੋਈਆਂ ਨੇ, ਇੱਕ ਭਾਂਡੇ ਚ ਇੱਕ ਚੀਜ਼ ਖਤਮ ਹੋ ਰਹੀ ਹੈ, ਇੱਕ ਭਾਂਡੇ ਚ ਬਣ ਰਹੀ ਹੈ, ਇਹ ਖੇਡ ਕੀ ਹੈ, ਕਿਹਦੀ ਖੇਡ ਹੈ, ਇੱਥੇ ਕਰਕੇ ਦਿਖਾਓ ਕੋਈ ਬਾਹਰ, ਉਹ ਤਾਂ ਇੱਕੋ ਜਿਹਾ ਕੰਮ ਗੁਰੂ ਬਾਹਰ ਲਈ ਅੱਗ ਤਾਂ ਸਾਡੀ, ਇਹ ਜੈਠਾ ਅਗਨ ਮੈਂ ਰਹਿਤਾ,
ਅਗਨ ਮੈਂ ਰਹਿਤਾ,
ਜੈਠਾ ਅਗਨ ਦੇ ਵਿੱਚ ਹੈ ਤੂੰ ਜਿਉਂਦਾ, ਉੱਥੇ ਜੇ ਜਿਉਂਦੀ ਚੀਜ਼ ਚਲੀ ਜਾਵੇ ਖਤਮ ਹੋ ਜਾਂਦੀ ਹੈ, ਮਰ ਕੇ ਸਰੀਰ ਵੀ ਭੱਜ ਜਾਂਦਾ, ਖਤਮ ਹੋ ਜਾਂਦਾ, ਉੱਥੇ ਹੈ ਕੋਈ ਜਗ੍ਹਾ ਚ ਜਠਰ ਪੇਟ ਦੀ ਅੱਗ ਹੁੰਦੀ ਹੈ, ਜਠਰਾ ਅਗਨੀ, ਜਠਰਾ ਅਗਨ ਕਹਿੰਦੇ ਨੇ ਇਹਨੂੰ, ਜਠਰਾ ਅਗਨ, ਜਠਰਾ ਅਗਨੀ ਪੇਟ ਦੀ ਅੱਗ ਹੁੰਦੀ ਹੈ, ਜਿਹਨੂੰ ਭੁੱਖ ਕਹਿੰਦੇ ਹਾਂ ਅਸੀਂ, ਭੁੱਖੋ ਸਿਰ ਲੱਗਦੀ ਹੈ।
ਲੱਖ 84 ਜੋਨ ਭਰਮ ਆਇਓ ਅੱਗ ਕੇ ਛੁੱਟ ਕੇ ਠੌਰ ਨਾ ਠਾਇਓ,
ਲੱਖ 84 ਜੋਨ ਭਰਮ
ਆਇਓ,
ਜਿਹੜੇ ਕਹਿੰਦੇ ਨੇ 84 ਲੱਖ ਜੂਨ ਇਹ ਨਹੀਂ ਆ, ਫਿਰ ਗੁਰਬਾਣੀ ਝੂਠ ਬੋਲਦੀ ਹੈ, ਲੱਖ 84 ਜੂਨ ਭਰਮ ਆਇਓ, ਮੈਂ 84 ਲੱਖ ਜੂਨ ਆਦਿ ਘੁੰਮ ਕੇ ਆਇਆ ਹੋਇਆ, ਸਾਰੇ ਘੁੰਮ ਕੇ ਆਏ ਹੋਏ ਨੇ, ਆਖਰੀ ਜੂਨ ਆਦਮੀ ਦੀ ਹੈ, ਲੱਖ 84 ਜੂਨ ਭਰਮ ਆਇਓ,
ਅੱਬ ਕੇ ਛੁੱਟ ਕੇ ਠੌਰ ਨਾ ਠਾਇਓ,
ਜੇ ਅੱਬ ਹੁਣ ਛੁੱਟ ਕੇ ਕਿਵੇਂ, ਅਸਲ ਚ ਆਹ ਗੱਲ ਕੀ ਹੈ, 84 ਲੱਖ ਜੋਨ ਤਾਂ ਸਹੀ ਸਲਾਮਤ ਤੇ ਚੜ ਗਿਆ, ਹੁਕਮ ਨਾਲ ਜੁੜਿਆ ਹੋਇਆ ਹੈ, ਉਹ ਖੋੜੀ ਚ ਫਸਿਆ ਤਾਂ ਚੇਨ ਚ ਸੰਗਲ ਚ ਅਟੈਚ ਰਿਹਾ, ਸੰਗਲ ਨੇ ਖਿੱਚ ਕੇ ਲਈ ਆਇਆ ਇੱਥੇ ਤੱਕ, ਇੱਥੇ ਤੱਕ ਲਈ ਆਇਆ ਖਿੱਚ ਕੇ, ਹੁਣ ਛੁੜਕ ਗਿਆ ਸੰਗਲ ਨੂੰ, ਹੁਣ ਛੁੱਟ ਗਿਆ, ਟਿੰਡ ਵਿਚ ਬੈਠਾ ਸੀ ਡੱਡੂ ਥੱਲੇ ਖੂਹ ਚੋਂ, ਟਿੰਡ ਵਿਚ ਬਹਿ ਗਿਆ ਤੇ ਖੰਡ ਚੱਲਦਾ ਰਿਹਾ, ਟਿੰਡ ਉੱਤੇ ਨੂੰ ਆਉਂਦੀ ਰਹੀ, ਐਨ ਸਿਖਰ ਆ ਗਿਆ। ਜਦ ਦੇਖਿਆ ਨਾ ਸਿਖਰ, ਛਾਲ ਮਾਰਤੀ ਟਿੰਡ ਚੋਂ, ਫਿਰ ਖੂਹ ਚਲਿਆ ਗਿਆ। ਟਿੰਡ ਚੋਂ ਛਾਲ ਮਾਰੂਗਾ, ਖੂਹ ਚ ਜਾਣਾ ਉਹਨੇ। ਜਿੰਨਾ ਚਿਰ ਵਿੱਚ ਬੈਠਾ ਰਿਹਾ, ਉੱਤੇ ਨੂੰ ਆਉਂਦਾ ਰਿਹਾ, ਹੁਕਮ ਦੇ ਵਿੱਚ ਨਾਲ ਚੜਦਾ ਰਿਹਾ। ਜਦ ਦੇਖਿਆ ਬਾਹਰ ਡਰ ਗਿਆ, ਵੀ ਆਹ ਕਿੱਥੇ ਆ ਗਿਆ, ਛਾਲ ਮਾਰਤੀ, ਛਾਲ ਮਾਰਦੀ, ਬਿਲਕੁਲ ਆਪ ਕੇ ਛੁੱਟ ਕੇ ਠੌਰਨਾ, ਉੱਥੇ ਹੀ ਜਾਊਗਾ ਜਿੱਥੋਂ ਆਇਆ। ਹੁਣ ਨੀ ਪਤਾ ਕਿੱਥੋਂ ਆਇਆ ਇਹਨਾਂ ਨੂੰ, ਹੁਣ ਤਾਂ ਆਇਆ ਇਸੇ ਜੋਨ ਦਾ ਪਤਾ, ਪਿਛਲੀ ਦਾ ਨੀ ਪਤਾ। ਪਰ ਪਿਛਲੀ ਮੂਹਰੇ ਹੀ ਨਾ 84 ਲੱਖ ਦੇਖ ਲਓ ਕਿੱਥੋਂ ਆਏ ਹੋ। ਪਸ਼ੂ ਪੰਛੀ ਬਿਰਖ ਸਥਾਵਰ, ਇਹ ਸਾਰੀਆਂ ਜੂਨਾਂ ਭੁਗਤ ਕੇ ਆਏ। ਦੁਬਾਰਾ ਚੱਕਰ ਫੇਰ ਪਊ, ਹੁਣ ਦੁਬਾਰਾ ਫੇਰ ਚੜੂ ਉੱਥੋਂ ਹੀ, ਕਿ ਉੱਥੋਂ ਛਾਲ ਜੋ ਮਾਰਤੀ ਦਿਨ ਚੋ ਉਹਨੇ, ਘਬਰਾ ਗਿਆ, ਘਬਰਾ ਕੇ ਛਾਲ ਮਾਰਤੀ। ਖੂਹ ਖੂਹ ਦੇਖਿਆ ਤਾਂ ਨਾ ਡੱਡੂ ਨੇ, ਜਦ ਬਾਹਰਲਾ ਪਾਸਾ ਦਿਖਾਇਆ ਗੁਰਬਾਣੀ ਨੇ ਵਰਣ ਕਬੂਲ ਦਾ, ਵਰਣ ਕਬੂਲ ਦਾ ਹੁਣ ਛੱਡਦੇ ਭੁੱਲ ਜਾ ਥੱਲੇ ਵਾਲੇ ਸੰਸਾਰ ਨੂੰ, ਜਿੱਦਾਂ ਖੂਹ ਨੂੰ ਭੁੱਲ ਜਾ ਹੁਣ ਬਾਹਰਲੀ ਦੁਨੀਆਂ ਦੇਖ। ਕਹਿੰਦਾ ਨਾ ਹਮ ਨੀ ਦੇਖਦੇ, ਥੱਲੇ ਹੀ ਮਾਰੀ ਛਾਲ, ਫੇਰ ਵੀ ਉੱਥੇ ਵਧੀਆ ਸੀ, ਉਹਦੇ ਜੀ ਲੱਗਿਆ ਹੋਇਆ ਸੀ।
ਕਹੋ ਕਬੀਰ ਭਾਜੀ ਸਾਰੰਗ ਪਾਣੀ, ਆਪਤ ਦਿਸੇ ਜਾਤ ਨਾ ਜਾਣੀ।
ਕਬੀਰ ਫਿਰ ਕਹਿੰਦਾ ਐਵੇਂ ਜੁੜਿਆ ਰਹਾ ਜਿਵੇਂ ਪਾਣੀ ਬਬੀਹਾ ਪਾਣੀ ਨਾਲ ਜੁੜਿਆ ਹੋਇਆ, ਪੰਜ ਸਾਰੰਗ ਪਾਣੀ ਆਵਤ। ਕਹਿੰਦਾ ਆਉਂਦਾ ਹੈ ਜਦ ਆਇਆ ਜਦ ਤਾਂ ਪਤਾ ਲੱਗਿਆ ਸੰਸਾਰ ਨੂੰ ਦਿਖਿਆ, ਜਾਂਦੇ ਦਾ ਪੈਣ ਵੀ ਨੀ ਪਤਾ ਲੱਗਣਾ ਕਿੱਧਰ ਨੂੰ ਗਿਆ, ਜਾਣ ਲੱਗੇ ਦਾ ਪਤਾ ਵੀ ਨੀ ਲੱਗਣਾ ਕਿੱਥੇ ਚਲੇ ਗਿਆ, ਏਡਾ ਹੰਕਾਰੀ ਹੋ ਗਿਆ ਤੂੰ ਆਪਣੇ ਆਪ, ਤੇਰਾ ਪਤਾ ਸਬੂਤ ਹੈ ਨੀ ਜਾਣ ਕਿੱਧਰ ਨੂੰ ਗਿਆ। ਆਉਂਦੇ ਦਾ ਤਾਂ ਪਤਾ ਲੱਗਿਆ ਸੀ,
ਜਾਤ ਨਾ ਜਾਣੀ,
ਜਾਂਦੇ ਦਾ ਪਤਾ ਵੀ ਨੀ ਲੱਗਣਾ ਕਿਹੜੇ ਰਾਹ ਕਿੱਥੇ ਨੂੰ ਲੈ ਗਿਆ, ਕਿਸੇ ਨੇ ਪਤਾ ਹੀ ਨੀ ਲੱਗਣਾ ਦੇਣਾ, ਕੋਈ ਸਬੂਤ ਹੀ ਨੀ ਹੋਣਾ, ਕੋਈ ਪੈਰ ਵੀ ਨੀ ਲੱਭਣੀ ਕਿਸੇ ਨੂੰ, ਜਾਂਦੇ ਦੀ ਵੱਡਾ ਬਣਿਆ ਫਿਰਦਾ।
ਗੌਰੀ ਪੂਰਵੀ, ਸੁਰਗ ਬਾਸ ਨਾ ਬਾਛੀਏ ਡਰੀਏ ਨਾ ਨਰਕ ਨਿਵਾਸ।
ਸੁਰਗ ਬਾਸ ਨਾ ਬਾਛੀ ਹੈ,
ਬਾਛੀ ਹੈ,
ਸੁਰਗ ਦੀ ਇੱਛਾ ਕਰਦੇ ਸੀ ਲੋਕ, ਸੰਤ ਵੀ ਬੜੇ ਕਰਦੇ ਨੇ, ਹਿੰਦੂ ਕਰਦੇ ਸੀ ਸੁਰਗ ਦੀ ਇੱਛਾ,
ਡਰੀਏ ਨਾ,
ਮੁਸਲਮਾਨ ਵੀ ਕਰਦੇ ਨੇ ਜੰਨਤ ਦੀ ਇੱਛਾ, ਕਹਿੰਦੇ ਇੱਛਾ ਨੀ ਕਰੀ ਦੀ, ਇੱਛਾ ਤਾਂ ਕੋਈ ਵੀ ਮਾੜੀ ਹੁੰਦੀ ਹੈ, ਇੱਕ ਪਾਸੇ ਤਾਂ ਕਹਿੰਦੇ ਨੇ ਇੱਛਾ ਮਾੜੀ ਹੈ, ਇੱਕ ਪਾਸੇ ਸੁਰਗ ਦੀ ਇੱਛਾ ਕਰਦੇ ਨੇ। ਗੁਰਬਾਣੀ ਦਾ ਕਹਿਣਾ ਇੱਛਾ ਮੁਕਤੀ ਦੀ ਬਿਮਾਰੀ ਹੈ, ਇੱਛਾ ਹੀ ਨਹੀਂ ਕਰਨੀ, ਜਦ ਕਰਨੀ ਹੋਣੀ ਇੱਛਾ, ਇੱਛਾ ਸਾਡੀ ਆਪਣੀ ਮਰਜ਼ੀ ਹੈ, ਸਾਡੀ ਇੱਛਾ ਚ ਮਰਜ਼ੀ ਹੈ, ਮਰਜ਼ੀ ਤਾਂ ਫਿਰ ਰਹੇਗੀ ਉੱਥੇ। ਮੈਨੂੰ ਕੀ ਚਾਹੀਦਾ ਡਾਕਟਰ ਦੱਸੇ, ਮੇਰਾ ਕੀ ਬਣਾਉਣਾ ਡਾਕਟਰ ਦੱਸੇ, ਮੈਂ ਕਿੱਥੋਂ ਆਇਆ ਡਾਕਟਰ ਦੱਸੇ, ਮੈਂ ਕਿੱਥੇ ਜਾਣਾ ਡਾਕਟਰ ਦੱਸੇ, ਬਸ ਮੈਨੂੰ ਮੁਕਤੀ ਚਾਹੀਦੀ ਨੀ, ਮੈਨੂੰ ਜੀਵ ਸਤ ਜੀਵਨ ਚਾਹੀਦਾ, ਮੈਨੂੰ ਸਤ ਜੀਵਨ ਚਾਹੀਦਾ, ਸਦਾ ਸੁਖ ਚਾਹੀਦਾ, ਬਸ ਇਹ ਕਿਵੇਂ ਮਿਲੂਗਾ ਡਾਕਟਰ ਦੱਸੇ। ਇੱਕ ਆਸ ਰੱਖੋ ਮਨਮਾਨ, ਇੱਕ ਆਸ ਹੈ ਉਹ ਕਾਹਦੀ ਹੈ, ਸਦਾ ਸੁਖ, ਸਦਾ ਸੁਖ ਹੈ, ਜੇ ਸੁਖ ਕੋ ਚਾਹੇ
ਸਦਾ
ਸਦਾ, ਇਹ ਚਾਹ ਰੱਖ ਸਕਦਾ, ਇਹ ਇੱਛਾ ਰੱਖ ਸਕਦਾ, ਇਹ ਇੱਛਾ ਦਾ ਇਜਾਜ਼ਤ ਹੈ ਸਾਨੂੰ ਇਸ ਇੱਛਾ ਰੱਖਣ ਦੀ, ਜੇ ਸੁਖ ਕੋ ਚਾਹੇ
ਸਦਾ,
ਸਦਾ ਸੁਖ ਦੀ ਇੱਛਾ ਰੱਖ ਸਕਦਾ, ਸ਼ਰਨ ਰਾਮ ਕੀ, ਇਹ ਇੱਛਾ ਰੱਖ ਸਕਦੇ ਹਾਂ ਅਸੀਂ, ਇਹਦੇ ਸਵਾਲ ਕੋਈ ਇੱਛਾ ਦੋ ਨਹੀਂ ਰੱਖ ਸਕਦੇ, ਇੱਕੋ ਇੱਛਾ ਰੱਖੋਗੇ, ਇਹ ਇੱਛਾ ਹੋਰ ਇੱਛਾ ਹੀ ਨਹੀਂ ਕੋਈ। ਹਾਂਜੀ,
ਸੁਰਗ ਪਾਸ ਨਾ ਬਾਛੀਐ ਡਰੀਏ ਨਾ ਨਰਕ ਨਿਵਾਸ,
ਨਾ ਤਾਂ ਨਰਕ ਦੇ ਨਿਵਾਸ ਤੋਂ ਡਰਨਾ ਚਾਹੀਦਾ, ਨਰਕ ਦੇ ਨਿਵਾਸ ਤੇ ਡਰਦੇ ਪੁੰਨ ਪਾਪ ਤੋਂ ਡਰਦੇ ਨੇ, ਪਾਪ ਤੋਂ ਡਰਦੇ ਨੇ, ਪਾਪ ਤੋਂ ਡਰਦੇ ਨੇ ਸੰਸਾਰ ਦੇ ਵਿੱਚ, ਇਹ ਤਾਂ ਸਾਡੇ ਤੋਂ ਹੀ ਕਰਾਉਣਾ ਉਹਨੇ, ਜਿਹੜਾ ਜੰਮਣਾ ਮਾਰਨਾ ਪਾਲਣਾ ਇਹ ਆਦਮੀ ਨੇ ਹੀ ਕਰਨਾ, ਇਹ ਜੀਵਾਂ ਨੇ ਜੀਵ ਪਾਲਣੇ ਨੇ, ਜੀਵਾਂ ਨੇ ਜੀਵ ਮਾਰਨੇ ਨੇ, ਖਾਣੇ ਨੇ, ਜੀਵਾਂ ਨੇ ਜੀਵ ਪਾਲਣੇ ਨੇ, ਜੀਵਾਂ ਨੇ ਜੀਵ ਪੈਦਾ ਕਰਨੇ ਨੇ, ਇਹ ਤਿੰਨ ਕੰਮ ਆਪੇ ਕਰਨੇ ਨੇ ਸਾਰਿਆਂ ਨੇ, ਨਾ ਮਾਰਨਾ ਪਾਪ ਹੈ ਨਾ ਪਾਲਣਾ ਪੁੱਤ, ਮਾਰਨਾ ਪੁੰਨ ਨੀ ਮਾਰਨਾ ਪਾਪ ਨੀ ਕਿਉਂ ਉਹਦੇ ਹੁਕਮ ਦੇ ਬਿਨਾਂ ਹੁੰਦਾ ਨੀ ਨਾ ਕੁਛ ਵੀ ਪੈਦਾ ਕਰਨਾ ਨੀ ਪੁੰਨ ਅਹਿਸਾਨ ਨੀ ਪੈਦਾ ਕਰਨਾ ਕੋਈ ਅਹਿਸਾਨ ਨੀ ਕਿਸੇ ਤੇ ਪੈਦਾ ਕਰਨਾ ਜਾਂ ਹੋਣਾ ਅਹਿਸਾਨ ਨੀ ਪਾਲਣਾ ਅਹਿਸਾਨ ਨੀ ਨਾ ਪੁੰਨ ਮਾਰਨਾ ਪਾਪ ਨੀ ਇਹ ਤਿੰਨੇ ਕੰਮ ਆਦਮੀ ਦੇ ਵਸ ਚ ਨੀ ਹੈ ਕਰਨੇ ਆਦਮੀ ਦੇ ਕਰਨਾ ਨੇ ਉਹਦੀ ਰਜਾ ਨੂੰ ਹੁਣੇ ਨੇ ਉਹਦੀ ਰਜਾ ਨੂੰ ਤੇ ਇਹਦਾ ਦੋਸ਼ ਆਦਮੀ ਤੇ ਨਹੀਂ ਹੈ ਬਿਲਕੁਲ ਵੀ ਇਸੇ ਕਰਕੇ ਪੁੰਨ ਪਾਪ ਨੂੰ ਗੁਰਬਾਣੀ ਨਹੀਂ ਮੰਨਦੀ ਪਾਪ ਪੁੰਨ ਹਮਰੇ ਵਸ ਨਾ ਹੀ ਕਹਿੰਦੀ ਜਿਹੜੇ ਪਾਪ ਪੁੰਨ ਨੂੰ ਲੋਕ ਮੰਨਦੇ ਨੇ ਉਹੀ ਸੁਰਗ ਨਰਕ ਨੂੰ ਮੰਨਦੇ ਨੇ ਦੁਨੀਆਂ ਦੀਆਂ ਸਾਰੀਆਂ ਮਤਾਂ ਪਾਪ ਅੱਖਾਂ ਦੇਖੀ ਹੋਈ ਚੀਜ਼ ਨੂੰ ਸੱਚ ਮੰਨਦਾ ਸੰਸਾਰ ਗੁਰਬਾਣੀ ਕਹਿੰਦੀ ਹੈ ਜੋ ਅੱਖਾਂ ਹੁੰਦੀ ਨੇ ਸਭ ਝੂਠ ਹੈ ਜੇ ਅੱਖਾਂ ਨੂੰ ਦੀਦਾ ਪਾਪ ਉਹ ਪਾਪ ਹੈ ਨੀ ਜੇ ਅੱਖਾਂ ਨੂੰ ਦੀਦਾ ਪੁੰਨ ਪੁੰਨ ਹੈ ਨੀ ਜੋ ਅਸਲ ਪੁੰਨ ਅੱਖਾਂ ਨੂੰ ਦੀਦਾ ਹੀ ਨੀ ਜੋ ਅਸਲ ਪਾਪ ਅੱਖਾਂ ਨੂੰ ਦੀਦਾ ਹੀ ਨੀ ਪਾਪ ਕੀ ਹੈ ਪਾਪ ਇਹ ਹੈ ਕਿ ਜੋ ਮੈਂ ਜੋ ਪਰਮੇਸ਼ਰ ਹੈ ਜੋ ਚਾਹੁੰਦਾ ਹੈ ਉਹਦੇ ਉਲਟ ਸੋਚਣਾ ਪਾਪ ਹੈ ਸਰਕਾਰ ਦੇ ਕਾਨੂੰਨ ਦੇ ਖਿਲਾਫ ਚੱਲਣਾ ਪਾਪ ਹੈ ਚੱਲਣਾ ਤਾਂ ਪਾਪ ਹੈ ਸੋਚਣਾ ਵੀ ਪਾਪ ਹੈ ਜਿਵੇਂ ਕਹਿੰਦੇ ਡਾਕਾ ਮਾਰਨ ਦੀ ਸਲਾਹ ਕਰਦੇ ਸੀ ਜੋ ਸਲਾਹ ਕਰਦੇ ਸੀ ਫੜੇ ਗਏ ਕਾਨੂੰਨ ਲਾਗੂ ਹੋਏ ਉਹਨੂੰ ਸਲਾਹ ਕਰਦੇ ਸੀ ਕਿਉਂ ਕਰਦੇ ਸਲਾਹ ਬਈ ਅਪਰਾਧ ਹੈ ਸਲਾਹ ਕਰਨੀ ਵੀ ਅਪਰਾਧ ਹੈ ਡਾਕੇ ਦੀ ਕੋਈ ਅੱਤਵਾਦ ਦਾ ਪ੍ਰੋਗਰਾਮ ਬਣਾ ਰਹੇ ਸੀ ਕਿਤੇ ਕੋਈ ਬੰਬ ਰੱਖਣ ਦਾ ਪਬਲਿਕ ਨੂੰ ਮਾਰਨ ਦਾ ਨੁਕਸਾਨ ਪਹੁੰਚਾਉਣ ਦਾ ਪਤਾ ਲੱਗ ਗਿਆ ਫੜੇ ਗਏ ਅਪਰਾਧ ਹੈ ਕਿਉਂ ਕਰ ਰਹੇ ਸੀ ਬਈ ਕਿਉਂ ਕਰ ਰਹੇ ਸੀ ਕਾਨੂੰਨ ਤੋਂ ਖਿਲਾਫ ਸੋਚਣਾ ਅਪਰਾਧ ਹੈ ਸੰਸਾਰ ਦੇ ਵਿੱਚ ਅਪਰਾਧ ਹੈ ਪਰਮੇਸ਼ਰ ਦੇ ਕਾਨੂੰਨ ਦੇ ਖਿਲਾਫ ਸੋਚਣਾ ਪਰਮੇਸ਼ਰ ਦੇ ਦਰਗਾਹ ਦੀ ਅਪਰਾਧ ਹੈ ਇੱਥੇ ਦਾ ਅਪਰਾਧ ਹੈ ਇੱਕ ਉੱਥੇ ਦਾ ਅਪਰਾਧ ਹੈ ਸਰਕਾਰਾਂ ਦੋਵੇਂ ਨੇ ਇੱਥੇ ਵੀ ਸਰਕਾਰ ਹੈ ਉੱਥੇ ਵੀ ਸਰਕਾਰ ਹੈ ਇੱਥੇ ਦੇ ਨਿਯਮ ਵੀ ਹੈ ਉੱਥੇ ਦੇ ਨਿਯਮ ਵੀ ਹੈ ਸਾਡੇ ਨਿਯਮ ਤਾਂ ਕੁਛ ਆਦਮੀ ਨੇ ਬਣਾਏ ਨੇ ਕੁਛ ਕਮੀਆਂ ਵੀ ਨੇ ਨਿਯਮਾਂ ਦੇ ਵਿੱਚ ਕਈ ਨਿਯਮ ਠੀਕ ਨੇ ਕਈ ਗਲਤ ਵੀ ਨੇ ਕੋਈ ਬੜਿਆਂ ਵਾਸਤੇ ਹੱਕ ਚ ਨੇ ਛੋਟਿਆਂ ਵਾਸਤੇ ਹੱਕ ਚ ਹੈ ਨੀ ਇੱਥੇ ਤਾਂ ਚਲੋ ਰੌਲਾ ਪੈਂਦਾ ਹੀ ਰਹਿੰਦਾ ਉਹ ਅਲੱਗ ਗੱਲ ਹੈ ਪਰ ਸੋਚਣਾ ਜੋ ਕਾਨੂੰਨ ਦੇ ਖਿਲਾਫ ਹੈ ਅਪਰਾਧ ਹੈ ਸਰਕਾਰ ਦੇ ਖਿਲਾਫ ਸੋਚਣਾ ਵੀ ਅਪਰਾਧ ਹੈ ਬਗਾਵਤ ਹੈ ਇਵੇਂ ਹੀ ਪਰਮੇਸ਼ਰ ਦੇ ਹੁਕਮ ਦੇ ਪਾਣਾ ਮਿੱਠਾ ਨਾ ਲੱਗਣਾ ਪਰਮੇਸ਼ਰ ਦੇ ਖਿਲਾਫ ਬਗਾਵਤ ਹੈ ਇਹ ਪਾਪ ਹੈ ਇਹ ਪਾਪ ਹੈ ਪੁੰਨ ਕੀ ਹੈ ਪੁੰਨ ਉਹਦੇ ਭਾਣੇ ਚੱਲਣ ਜੇ ਉਹ ਤੇ ਚਲਾਏ ਦੇਵੇ ਚੱਲਾਂ ਸੋਪੀ ਹੁਣ ਅਸੀਂ ਜਾਨਵਰ ਰੱਖਦੇ ਹਾਂ ਉਹ ਸਾਨੂੰ ਕੰਮ ਦਿੰਦੇ ਨੇ ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਜਾਨਵਰ ਚੱਲੇ ਕੰਮ ਦੇਵੇ ਉਹ ਜਾਨਵਰ ਤੇ ਮਾਲਕ ਬੜਾ ਖੁਸ਼ ਹੁੰਦਾ ਸੇਵਾ ਕਰਦਾ ਹੈ ਉਹਦੇ ਹੱਥ ਫੇਰੀ ਕਰਦਾ ਬੌਲਦ ਹੋਵੇ ਘੋੜਾ ਹੋਵੇ ਮੱਝ ਹੋਵੇ ਦੁੱਧ ਦਿੰਦੀ ਹੈ ਆਦਤਾਂ ਚੰਗੀਆਂ ਨੇ ਕਈ ਮੱਝਾਂ ਦੀਆਂ ਆਦਤਾਂ ਮਾੜੀਆਂ ਹੁੰਦੀਆਂ ਨੇ ਦੁੱਧ ਤਾਂ ਉਹ ਲੈ ਲੈਂਦੇ ਨੇ ਚਾਹੇ ਲੂੜ ਕੇ ਲੈਣ ਚਾਹੇ ਟੀਕਾ ਲਾ ਕੇ ਲੈਣ ਚਾਹੇ ਕੁੱਟ ਕੇ ਲੈਣ ਹੁਣ ਉਹ ਛਿੱਤਰ ਵੀ ਖਾ ਲੈਣੇ ਨੇ ਸੌ ਛਿੱਤਰ ਵੀ ਖਾ ਲਿਆ ਸੌ ਗੱਠਾ ਵੀ ਖਾ ਲਿਆ ਮੂਰਖ ਦੀ ਗੱਲ ਇਹ ਹੁੰਦੀ ਹੈ ਮੂਰਖਾਂ ਦੀ ਗੱਲ ਇਹ ਹੈ ਉਹ ਕਹਿੰਦੇ ਚਾਹੇ ਸੌ ਛਿੱਤਰ ਖਾ ਲੈ ਚਾਹੇ ਗੱਠਾ ਖਾ ਲੈ ਜਿਹੜਾ ਸਿਆਣਾ ਸੀ ਉਹ ਕਹਿੰਦਾ ਭਾਈ ਸੌ ਗੱਠਾ ਦਾ ਖਾ ਨਹੀਂ ਹੋਣਾ ਸੌ ਛਿੱਤਰੇ ਮਾਰ ਲਓ ਉਹ ਤਾਂ ਸੌ ਛਿੱਤਰ ਖਾਧਾ ਆਪਣਾ ਚੁੱਪ ਕਰਕੇ ਸਿਆਣਾ ਸੀ ਫਿਰ ਵੀ ਉਹ ਕਹਿੰਦਾ ਮੈਂ ਕਹਿੰਦਾ ਗੱਡੇ ਖਾਊਗਾ ਦਸ ਗੱਡੇ ਖਾਧੇ ਗਿਆ ਮਾਨਾ ਖਾਇਆ ਕਹਿੰਦਾ ਭਾਈ ਛਿੱਤਰੇ ਮਾਰ ਲਓ ਵੀਹ ਛਿੱਤਰ ਪੈ ਦੇ ਕਹਿੰਦਾ ਨਾ ਵੀ ਗੱਡੇ ਹੀ ਖਾਊਗਾ ਮੈਂ ਛਿੱਤਰ ਨੀ ਖਾ ਉਹ ਜੋੜੀ ਸੌ ਗੱਠਾ ਵੀ ਖਾ ਗਿਆ ਸੌ ਛਿੱਤਰ ਵੀ ਖਾ ਗਿਆ ਇਹ ਜਿਹੜੇ ਬਹੁਤੇ ਸਿਆਣੇ ਨੇ ਨਾ ਵਿਦਵਾਨ ਨੇ ਉਹ ਇਹਨਾਂ ਦੀ ਗੱਲ ਹੈ ਸੰਤ ਨੇ ਹੋਰ ਨੇ ਉਹ ਬਹੁਤੇ ਸਿਆਣੇ ਨੇ ਉਹ ਸੌ ਛਿੱਤਰ ਆ ਸੌ ਗੱਠਾ ਦੋਵੇਂ ਖਾਂਦੇ ਨੇ ਜਿਹੜੇ ਮੂਰਖ ਨੇ ਉਹ ਵਿਚਾਰੇ ਸੌ ਛਿੱਤਰੇ ਖਾ ਲੈਂਦੇ ਨੇ ਉਹਨੂੰ ਪਤਾ ਦੂਆ ਤਾਂ ਸੰਤ ਹੋਣਾ ਹੀ ਨਹੀਂ ਆਹੀ ਗੱਲ ਹੋ ਭਾਈ ਛਿੱਤਰੇ ਮਾਰ ਲਓ ਤੁਸੀਂ ਹਾਂਜੀ
ਸੁਰਗ ਵਾਸਨਾ ਬਾਂਛੀਏ ਡਰੀਏ ਨਾ ਨਰਕ ਨਿਵਾਸ
ਇਸ ਕਰਕੇ ਕਹਿੰਦੇ ਸੁਰਗ ਵਾਸਨਾ ਬਾਂਛੀਏ
ਡਰੀਏ
ਸੌ ਛਿੱਤਰਾ ਸੌ ਗੱਠਾ ਖਾਣਾ ਪਊਗਾ ਇਕੱਠਾ ਹੀ ਸੁਰਗ ਵਾਲਿਆਂ ਨੂੰ 100 76 100 ਗੱਠਾ ਖਾਣਾ ਪੈਂਦਾ।
ਹੋਣਾ ਹੈ ਸੋ ਹੋਈ ਹੈ,
ਨਰਕ ਵਾਸਤੇ ਡਰੀਏ ਨਾ, ਨਰਕ ਚ ਕਿਸੇ ਨੇ ਨੀ ਪਾਉਣਾ। ਨਰਕ ਤਾਂ ਪਏਗਾ ਜੇ ਹੁਕਮ ਦਾ ਵਿਰੋਧ ਕਰੇਗਾ। ਸਰਕਾਰ ਜੇਲ੍ਹ ਤਾਂ ਜਾਏਗਾ ਜੇ ਸਰਕਾਰ ਦੇ ਖਿਲਾਫ਼ ਚੱਲੇਗਾ। ਸਰਕਾਰ ਦੇ ਨਾਲ ਮਿਲ ਕੇ ਚੱਲ, ਤੈਨੂੰ ਜੇਲ੍ਹ ਚ ਕੌਣ ਰੱਖ ਦੂਗਾ? ਸਰਕਾਰ ਦੇ ਨਾਲ ਰਲ ਕੇ ਜਿਹੜੇ ਚੱਲਦੇ ਨੇ ਉਹਨਾਂ ਨੂੰ ਜੇਲ੍ਹ ਚ ਕੋਈ ਪਾਉਂਦਾ? ਉਹਨਾਂ ਦੀ ਤਾਂ ਸਮਾਂ ਥਾਣੇ ਵੀ ਇੱਜ਼ਤ ਕਰਦੇ ਨੇ, ਆਪਣੇ ਹੋਰ ਸਾਰੇ ਇੱਜ਼ਤ ਕਰਦੇ ਨੇ। ਇਹ ਤਾਂ ਭਾਈ ਸਰਕਾਰ ਨਾਲ ਚੱਲਦਾ ਤਾਂ ਭਲਾ ਮਾਨਸ ਆਦਮੀ, ਭਲੇ ਆਦਮੀਆਂ ਨੂੰ ਕੌਣ ਸਰਕਾਰ, ਭਲੇ ਆਦਮੀ ਸਰਕਾਰ ਤਾਂ ਕਹਿੰਦੇ ਸਾਰੇ ਹੀ ਭਲੇ ਬਣ ਜਾਓ, ਵਧੀਆ ਰਾਜ ਚੱਲੇ। ਭਲਿਆਂ ਨੂੰ ਗੁਰਬਾਣੀ ਕਹਿੰਦੇ ਭਲੇ ਅਮਰਦਾਸ ਗੁਰ ਤੇਰੇ, ਭਲੇ ਆਦਮੀ ਨੇ ਭਲਾ ਕਰਨ ਵਾਲੇ ਸਾਰਿਆਂ ਦਾ, ਫਰੀਦਾ ਬੁਰੇ ਦਾ ਭਲਾ ਕਰ। ਭਲਾ ਤਾਂ ਉੱਥੇ ਵੀ ਚਾਹੀਦਾ, ਇੱਥੇ ਵੀ ਚਾਹੀਦਾ। ਭਲਾ ਆਦਮੀ, ਭਲੇ ਆਦਮੀ ਦੀ ਇੱਥੇ ਵੀ ਇੱਜ਼ਤ ਹੈ, ਉੱਥੇ ਵੀ ਇੱਜ਼ਤ ਹੈ। ਪਾਣੇ ਚ ਚੱਲਣਾ, ਹੁਕਮ ਚੱਲਣਾ, ਹੁਕਮ ਪਾਣੇ ਨੂੰ ਮਿੱਠਾ ਕਰਕੇ ਮੰਨਣਾ, ਇਹ ਪੁੰਨ ਹੈ। ਪਾਪ ਕੀ ਹੈ? ਪਾਣੇ ਦੇ ਖਿਲਾਫ ਸੋਚਣਾ ਤੱਕ ਪਾਪ ਹੈ। ਕਰ ਤਾਂ ਕੋਈ ਸਕਦਾ ਹੀ ਨਹੀਂ, ਪਾਣੇ ਦੇ ਖਿਲਾਫ ਕਰ ਨਹੀਂ ਕੋਈ ਸਕਦਾ, ਸੋਚ ਹੈ ਸਕਦਾ, ਸੋਚਣਾ ਹੀ ਪਾਪ ਹੈ।
ਹੋਣਾ ਹੈ ਸੋ ਹੋਈ ਹੈ, ਮਰੇ ਨਾ ਕੀਤੇ ਆਸ।
ਬਾਕੀ ਜਿਹੜਾ ਹੋਣਾ ਨਾ ਹੁਕਮ ਦੇ ਨਾਲ, ਉਹ ਤੂੰ ਨਾ ਰੋਕ ਸਕਦਾ, ਨਾ ਕੋਈ ਰੋਕ ਸਕਿਆ, ਉਹ ਹੋਏ ਜਾਣ। ਮਰੇ ਨਾ ਕੀਜੇ ਆਸ, ਮਨ ਚ ਆਸ ਨਾ ਕਰ ਵੀ ਆਹ ਤੇਰੇ ਕਹੇ ਤੇ ਹੋਜੂਗਾ। ਆਸ ਕਰਨ ਦੀ ਕੀ ਲੋੜ ਆ, ਐ ਹੋਊ ਜਿਹੜਾ ਹੋਣਾ ਹੋਜੂਗਾ, ਇੱਥੋਂ ਹੀ ਆਸ ਖਤਮ ਹੋ ਗਈ। ਆਸਾ ਮਾਏ ਨਿਰਾਸੋ, ਬਹੁਤ ਨਾਰਾਜ਼ ਹੋ ਜਾ, ਹੋਏ ਨਿਰਾਸ਼ ਜਮਾਇਆ। ਇਹੀ ਗੱਲ ਕਹਿ ਰਹੇ ਨੇ, ਕਰਮ ਤਾਂ ਤੂੰ ਕਰਦਾ ਰਹਿ ਸੰਸਾਰ ਚ, ਉਹਦੇ ਫਲ ਕੀ ਲੱਗੂ ਇਹਦੀ ਇੱਛਾ ਨੂੰ ਕਰ। ਇੱਥੇ ਕੁ ਤੱਕ ਉਹ ਵੀ ਗੱਲ ਵਧੀਆ ਕਹਿੰਦੇ ਨੇ, ਬਹੁਤ ਸਾਰੀਆਂ ਗੱਲਾਂ ਠੀਕ ਵੀ ਨੇ ਉਹਨਾਂ ਦੀਆਂ, ਜਿੱਥੋਂ ਜਿੱਥੋਂ ਗਲਤ ਨੇ ਉੱਥੇ ਵੀ ਗੁਰਬਾਣੀ ਗਲਤ ਕਹਿੰਦੀ ਹੈ। ਜਿੰਨਾ ਰਾਹ ਠੀਕ ਚੱਲਦੇ ਨੇ ਠੀਕ ਹੈ, ਸਵਾਲ ਜਿੰਨਾ ਠੀਕ ਹੁੰਦਾ ਉਹ ਤਾਂ ਜਿਹੜਾ ਕੋਈ ਕੱਟਦਾ, ਜਿੱਥੋਂ ਗਲਤੀ ਹੁੰਦੀ ਹੈ ਉੱਥੇ ਹੀ ਜਾਂਦਾ ਵੀ ਇੱਥੋਂ ਭਾਈ ਗਲਤੀ ਪਈ ਹੈ।
ਰਮਈਆ ਗੁਣ ਗਾਈਏ ਜਾ ਤੇ ਪਾਈਏ ਪਰਮ ਨਿਧਾਨ,
ਰਮਈਆ ਗੁਣ ਗਾਈਏ, ਰਾਮ ਦੇ ਗੁਣ ਗਾਉਣੇ ਚਾਹੀਦੇ ਨੇ, ਜਿਹਦੇ ਪਰਮ ਨਿਧਾਨ ਦੀ ਪ੍ਰਾਪਤੀ ਹੁੰਦੀ ਹੈ। ਪਰਮ ਨਿਧਾਨ ਕੀ ਹੈ? ਨਾਮ, ਨਾਮ ਦੀ ਪ੍ਰਾਪਤੀ ਹੁੰਦੀ ਹੈ, ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਪਰਮ ਨਿਧਾਨ। ਹਾਂਜੀ,
ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ।
ਵਰਤ ਸੰਜਮ ਤਪ ਕੁਛ ਨੀ ਆਉਣੇ ਹੈ ਕਹਿੰਦੇ,
ਕਿਆ ਇਸ਼ਨਾਨ
ਇਸ਼ਨਾਨ ਇਹ ਸਭ ਕੁਛ ਨੀ, ਇਹਨਾਂ ਨੂੰ ਕੁਛ ਵੀ ਪ੍ਰਾਪਤੀ ਨਹੀਂ ਹੈ।
ਜਬ ਲਗ ਜੁਗਤ ਨਾ ਜਾਣੀਏ ਭਉ ਭਗਤੀ ਭਗਵਾਨ,
ਜਿੰਨਾ ਚਿਰ ਭਉ ਭਗਤ ਭਗਵਾਨ ਦੀ ਜੁਗਤੀ ਦਾ ਨੀ ਪਤਾ। ਨਾਮ ਜਪਣ ਦੀ ਜੁਗਤੀ ਕਹਿੰਦੇ ਨੇ, ਬਿਲਕੁਲ ਬਕਵਾਸ ਕਰਦੇ ਨੇ, ਨਾਮ ਜਪਣ ਦੀ ਕੋਈ ਜੁਗਤੀ ਨੀ, ਆਹ ਜੁਗਤੀ ਹੈ ਭਉ ਭਗਤ ਭਗਵਾਨ। ਭਉ ਭਗਤੀ ਭਗਵਾਨ ਦੀ ਕੀ ਹੈ, ਕਿਵੇਂ ਕਰਨੀ ਹੈ, ਇਹਦੀ ਜੁਗਤੀ ਨੀ ਜਾਣਦਾ। ਜਿੰਨਾ ਚਿਰ ਭਗਤੀ ਕੀ ਹੈ, ਕਿਵੇਂ ਕਰਨੀ ਹੈ, ਭਉ ਭਗਤੀ ਕੀ ਹੁੰਦੀ ਹੈ, ਪ੍ਰੇਮਾ ਭਗਤੀ ਕੀ ਹੁੰਦੀ ਹੈ, ਪਾਣਾ ਮੰਨਣਾ ਹੀ ਭਉ ਭਗਤੀ ਹੈ।
ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ।
ਜੁਗਤ ਨਾ ਜਾਣੀਏ ਭਉ ਭਗਤੀ ਭਗਵਾਨ,
ਜਿਹੜੇ ਲੋਕ ਜਪ ਤਪ ਕਰਦੇ ਨੇ ਔਰ ਸੰਜਮ ਕਰਦੇ ਨੇ, ਭਗਤੀ ਦਾ ਗਿਆਨ ਹੈ ਨੀ। ਭਉ ਭਗਤੀ ਕੀ ਹੁੰਦੀ ਹੈ ਭਗਵਾਨ ਦੀ, ਉਹਦਾ ਗਿਆਨ ਹੈ ਨੀ। ਅਸਲ ਦੇ ਵਿੱਚ ਜਿਹੜੀ ਭਾਵ ਭਗਤ ਹੈ ਇਹ ਪ੍ਰਵਾਨ ਹੈ ਦਰਗਾਹ ਚ। ਭਾਵ ਭਗਤੀ ਕਹਿੰਦੇ ਪ੍ਰੇਮਾ ਭਗਤੀ ਨੂੰ, ਸਾਰੀ ਕਾਇਨਾਤ ਨਾਲ ਪ੍ਰੇਮ ਕਰਨਾ ਜਿਹੜਾ ਹੈ, ਬੈਰੀ ਬਗਾਨਾ ਨਾ ਸਮਝਣਾ, ਸਾਰਿਆਂ ਨੂੰ ਆਪਣਾ ਸਮਝਣਾ, ਬੁਰਿਆਂ ਦਾ ਵੀ ਭਲਾ ਕਰਨਾ, ਇਹ ਭਾਵ ਭਗਤੀ ਹੈ। ਜਿਹੋ ਜਿਹਾ ਪਰਮੇਸ਼ਰ ਦਾ ਸੁਭਾਅ ਹੈ ਉਹੋ ਜਿਹਾ ਸੁਭਾਅ ਹੋਣਾ ਚਾਹੀਦਾ ਆਦਮੀ ਦਾ। ਪਰਮੇਸ਼ਰ ਦਾ ਸੁਭਾਅ ਹੀ ਪ੍ਰਵਾਨ ਹੈ ਦਰਗਾਹ ਚ, ਬਸ ਮੁਕਦੀ ਗੱਲ। ਜਿਹੜੀ ਭਗਤੀ ਸੁਭਾਅ ਪਰਮੇਸ਼ਰ ਵਰਗਾ ਬਣਾਉਂਦੀ ਹੈ ਉਹ ਭਗਤੀ ਹੀ ਪ੍ਰਵਾਨ ਹੈ ਦਰਗਾਹ ਚ, ਉਹੀ ਭਗਤੀ ਭਗਤੀ ਹੈ, ਬਾਕੀ ਭਗਤੀ ਕੋਈ ਨੀ। ਜਿਹੜੀ ਭਗਤੀ ਕ੍ਰੋਧ ਕਰਦੀ ਹੈ ਪੈਦਾ, ਲੋਕਾਂ ਨੂੰ ਕੀੜੇ ਮਕੌੜੇ ਸਮਝਦੀ ਹੈ, ਭਗਤੀ ਕਰਦਾ ਲੋਕਾਂ ਨੂੰ ਕੀੜੇ ਮਕੌੜੇ ਸਮਝਦਾ, ਆਪ ਨੂੰ ਬੜਾ ਮਹਾਂਪੁਰਖ ਸਮਝਦਾ, ਉਹ ਦਰਗਾਹ ਚ ਪ੍ਰਵਾਨ ਨੀ। ਉਹਦੇ ਨਾਲ ਤਾਂ ਮੱਤ ਮਾਰੀ ਹੋਈ ਹੈ, ਉਹਦੀ ਹੰਕਾਰੀ ਬਣਾਉਂਦੀ ਹੈ, ਮੱਤ ਮਾਰਦੀ ਹੈ, ਉਹ ਦਰਗਾਹ ਚ ਪ੍ਰਵਾਨ ਭਗਤੀ ਨੀ ਹੈ। ਉਹ ਭਗਤੀ ਉਹ ਨਹੀਂ ਹੈ ਅਸਲ ਦੇ ਵਿੱਚ, ਉਹਦੀ ਤਾਂ ਸਜ਼ਾ ਮਿਲਦੀ ਹੈ, ਉਹ ਤਾਂ ਭੇਖ ਦਿਖਾਏ ਹੋ ਜਗਤ ਕੋ ਲੋਕ ਨੂੰ ਕੋ ਬਸ ਕੀ ਹੈ। ਹੰਕਾਰ ਮੱਤ ਮਾਰਦਾ, ਜਿਹੜੀ ਭਗਤੀ ਨਾਲ ਹੰਕਾਰ ਪੈਦਾ ਹੁੰਦਾ, ਜਿਹੜੇ ਜਪ ਤਪ ਨਾਲ ਹੰਕਾਰ ਪੈਦਾ ਹੁੰਦਾ, ਜਿਹੜੇ ਸੰਜਮ ਨੇਮ ਨਾਲ ਹੰਕਾਰ ਪੈਦਾ ਹੁੰਦਾ ਉਹ ਭਗਤੀ ਨਹੀਂ ਹਨ। ਭਗਤੀ ਉਹਦਾ ਨਾਂ ਹੈ ਜਿਹੜੀ ਸੁਭਾਅ ਬਦਲਦੀ ਹੈ, ਸੁਭਾਅ ਕੈਸਾ ਕਰ ਦਿੰਦੀ ਹੈ ਜੈਸਾ ਪਰਮੇਸ਼ਰ ਦਾ, ਗੁੱਸਾ ਆਉਂਦਾ ਹੀ ਨਹੀਂ, ਬੁਰੇ ਦਾ ਵੀ ਭਲਾ ਕਰਦਾ, ਭਲਾ ਕਰਕੇ ਕਿਸੇ ਦੇ ਅਹਿਸਾਨ ਨਹੀਂ ਜਿਤਾਉਂਦਾ, ਉਹ ਭਗਤੀ ਪ੍ਰਵਾਨ। ਇਹ ਜੀ ਭਗਤੀ ਇੱਕੋ ਹੀ ਹੈ ਆ ਜਿਹੜੀ ਗੁਰਮੰਚ ਲਿਖੀ ਹੋਈ ਹੈ, ਹੋਰ ਨਹੀਂ ਕੋਈ ਹੈ। ਜਿੰਨਾ ਚਿਰ ਇਸ ਭਗਤੀ ਦਾ ਗਿਆਨ ਨਹੀਂ ਹੈ, ਜਪ ਤਪ ਸੰਜਮ ਆਪੇ ਸ਼ੁਰੂ ਕਰ ਲਏ। ਕਬੀਰ ਕਹਿੰਦਾ ਜਿਵੇਂ ਕਬੀਰ ਨੇ ਪਹਿਲਾਂ ਕਰ ਲਿਆ ਸੀ ਮਾੜਾ ਫੇਲ ਲਈ ਸੀ, ਜਿਹਦੇ ਨਾਲ ਸਾਰਾ ਜਨਮ ਕਹਿੰਦਾ ਸ਼ਿਵਪੁਰੀ ਮੇਰਾ ਗਵਾਇਆ ਗਿਆ, ਸਾਰਾ ਜਨਮ ਕੀਤਾ 70-75 ਸਾਲ ਦੀ ਉਮਰ ਤੱਕ ਕੀਤਾ, ਪਰ ਇੱਕ ਗੱਲ ਉਹਦਾ ਹੰਕਾਰ ਨਹੀਂ ਹੋਇਆ ਇਹਨੂੰ, ਉਹਦਾ ਟਾਰਗੇਟ ਸੀ ਮੈਨੂੰ ਉਹ ਜਿਹੜੀ ਚੀਜ਼ ਮਿਲਣੀ ਹੈ ਉਹ ਮਿਲੂਗੀ, ਟਾਰਗੇਟ ਉਹਦਾ ਠੀਕ ਸੀ, ਉਹ ਚੀਜ਼ ਦੀ ਪ੍ਰਾਪਤੀ ਹੋਈ ਨਹੀਂ, ਫਿਰ ਵਿਆਕੁਲ ਹੋ ਗਿਆ, ਫਿਰ ਭਗਤੀ ਦੇ ਸ਼ੱਕ ਪੈ ਗਿਆ ਭਗਤੀ ਗਲਤ ਹੈ। ਉਹੀ ਗੱਲ ਕਹਿ ਰਿਹਾ, ਕਿਆ ਜਪ ਕਿਆ ਤਪ ਸੰਜਮੋ,
ਕਿਆ ਵਰਤ ਕਿਆ ਇਸ਼ਨਾਨ,
ਕਿਆ ਵਰਤ ਕਿਆ ਇਸ਼ਨਾਨ, ਇਸ਼ਨਾਨ ਵੀ ਕਰਦਾ ਸੀ ਤੜਕੇ ਉੱਠ ਕੇ, ਗਾਗਰ ਲਿਆਉਂਦਾ ਸੀ ਭਰ ਕੇ, ਲਿਪਦਾ ਸੀ ਉੱਥੇ ਬਹਿੰਦਾ ਸੀ, ਮਾਲਾ ਫੇਰਦਾ ਸੀ, ਕਹਿੰਦਾ ਸਭ ਬੇਕਾਰ ਚਲਾ ਗਿਆ ਮੇਰਾ ਔਰ ਸਾਰਿਆਂ ਦਾ ਬੇਕਾਰ ਜਾਊਗਾ, ਔਰ ਲੋਕ ਫਿਰ ਲੱਗੇ ਹੋਏ ਨੇ ਲਿਖਿਆ ਹੋਇਆ ਹੈਗਾ, ਸਿੱਖ ਵੀ ਲੱਗੇ ਹੋਏ ਨੇ, ਬੜੇ ਬੜੇ ਸੰਤ ਇਹ ਕੁਛ ਕਰ ਰਹੇ ਨੇ, ਜਿਹੜੇ ਮਹਾਂਪੁਰਸ਼ ਕਵਾ ਰਹੇ ਇਹਨਾਂ ਨੇ ਕਹਾ ਕੇ ਚਲੇ ਗਏ, ਉਹ ਵੀ ਇਹੀ ਕੁਛ ਕਰਦੇ ਰਹੇ ਨੇ। ਗੁਰਬਾਣੀ ਦਾ ਗਿਆਨ ਢੇਲੇ ਦਾ ਵੀ ਨਹੀਂ ਸੀ ਉਹਨਾਂ ਨੂੰ, ਕਿਆ ਵਰਤ ਕਿਆ ਇਸ਼ਨਾਨ ਕਿਆ ਸੰਜਮ ਕਿਆ ਇਸ਼ਨਾਨ,
ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ,
ਕਿਆ ਵਰਤ ਕਿਆ ਇਸ਼ਨਾਨ, ਵਰਤ ਰੱਖ ਲੋ ਇਸ਼ਨਾਨ ਕਰ ਲੋ, ਕੋਈ ਫਰਕ ਨਹੀਂ ਪੈਂਦਾ, ਕੋਈ ਲਾਭ ਨਹੀਂ।
ਜਬ ਲਗ ਜੁਗਤ ਨਾ ਜਾਣੀਏ ਭਾਉ ਭਗਤੀ ਭਗਵਾਨ,
ਜਿੰਨਾ ਚਿਰ ਭਾਉ ਭਗਤ ਭਗਵਾਨ ਦੀ ਜੁਗਤੀ ਦਾ ਨਹੀਂ ਪਤਾ ਸਮਝ ਨਹੀਂ ਹੈ। ਭਗਤੀ ਦੀ ਜੁਗਤੀ ਹੁੰਦੀ ਹੈ, ਨਾਮ ਜਪਣ ਦੀ ਜੁਗਤੀ ਨਹੀਂ ਹੁੰਦੀ। ਭਗਤੀ ਨੂੰ ਸਮਝਣਾ ਹੀ ਨਾਮ ਜਪਣਾ, ਅਸਲ ਚ ਭਗਵਾਨ ਦੀ ਭਾਉ ਭਗਤ ਨੂੰ ਜਾਣਨਾ, ਜਾਣ ਲੈਣਾ ਹੀ ਨਾਮ ਜਪਣਾ। ਉਹਦੇ ਜਿਹੜਾ ਲਿਖਿਆ ਹੋਇਆ ਗੁਰਬਾਣੀ ਚ ਉਹ ਕਰਨਾ, ਪਹਿਲਾਂ ਸਮਝ ਲੈਣਾ ਫਿਰ ਉਹ ਕਰਨਾ, ਇਹੀ ਨਾਮ ਜਪਣਾ। ਇਹਦੇ ਨਾਲ ਉੱਥੇ ਤੱਕ ਪਹੁੰਚਦਾ ਜਿੱਥੇ ਤੱਕ ਪਹੁੰਚਣਾ ਇਹਨੂੰ ਚਾਹੀਦਾ, ਨਾਮ ਤੱਕ ਪਹੁੰਚਦਾ ਇਹਦੇ ਨਾਲ। ਇਹ ਗਿਆਨ, ਇਹ ਨਾਮ ਦਾ ਗਿਆਨ ਹੈ, ਇਹ ਗਿਆਨ ਉਸ ਨਾਮ ਤੱਕ ਪਹੁੰਚਾਉਂਦਾ, ਤੁਰਕੀ ਬਾਣੀ ਤੱਕ ਪਹੁੰਚਾਉਂਦਾ, ਤੁਰਕੀ ਬਾਣੀ ਤੱਕ ਪਹੁੰਚਾਉਂਦਾ, ਉੱਥੇ ਪਹੁੰਚਾਉਂਦਾ ਜਿੱਥੇ ਬੈਠ ਕੇ ਇਹਨੂੰ ਬਾਣੀ ਸੁਣਨੀ ਹੈ, ਉੱਥੇ ਪਹੁੰਚਾ ਦਿੰਦਾ, ਉੱਥੇ ਬਾਣੀ ਸੁਣਨੀ ਇਹਨੂੰ ਹਿਰਦੇ ਚ, ਹਿਰਦੇ ਚ ਬਹਿੰਦਾ ਨੀ ਜਾ ਕੇ ਟਿਕ ਕੇ, ਹਿਰਦੇ ਚ ਬੈਠਣ ਜਾਂ ਲੱਗ ਜਾਂਦਾ ਟਿਕ ਕੇ ਵੀ ਇੱਥੋਂ ਮਿਲੂ, ਯਕੀਨ ਹੋ ਜਾਂਦਾ ਫਿਰ ਇਹ ਬਹਿੰਦਾ, ਫਿਰ ਨਾਮ ਮਿਲ ਵੀ ਜਾਂਦਾ ਉੱਥੇ। ਪਹਿਲਾਂ ਉਹ ਤੋਂ ਪਹਿਲਾਂ ਕੁਝ ਹੋਰ ਮਿਲਦਾ, ਪਹਿਲਾਂ ਉਹ ਤੋਂ ਪਹਿਲਾਂ ਗਿਆਨ ਮਿਲਦਾ ਇਹਨੂੰ, ਗੁਰਬਾਣੀ ਦੀ ਸਮਝ ਆਪੇ ਆਉਣ ਲੱਗ ਜਾਂਦੀ ਹੈ। ਜਦੋਂ ਗੁਰਬਾਣੀ ਦੀ ਸਮਝ ਕੁਛ ਸਮਝ ਲਈ ਕੁਛ ਆਪੇ ਆਈ, ਬੁੱਝਣ ਵਾਲੀ ਗੱਲ ਆਪੇ ਬੁੱਝ ਹੁੰਦੀ ਹੈ, ਬੁੱਝਣ ਵਾਲੀ ਗੱਲ ਜਿਹੜੀ ਉਹ ਆਪੇ ਬੁੱਝ ਹੁੰਦੀ ਹੈ। ਇੱਥੇ ਬੈਠ ਕੇ ਬੁੱਝਿਆ ਅਰਥ ਜਿਹੜੀ ਬੁੱਝਣ ਦੇ ਕਾਬਲ ਬਣ ਜਾਂਦਾ, ਬੁੱਝ ਹੋਈ ਜਾਂਦੀ ਹੈ ਬਾਣੀ। ਜਦ ਬੁੱਝਣ ਲੱਗ ਜਾਇਆ ਫਿਰ ਉਹ ਤਸੱਲੀ ਹੋ ਜਾਂਦੀ ਵੀ ਹਾਂ ਹੁਣ ਕੁਛ ਮਿਲ ਰਿਹਾ। ਜੋ ਕੁਛ ਟੀਕਿਆਂ ਚੋਂ ਨੀ ਮਿਲਿਆ, ਕਿਤਾਬਾਂ ਚੋਂ ਨੀ ਮਿਲਿਆ, ਕਿਤੋਂ ਨੀ ਮਿਲਿਆ, ਉਹ ਗੱਲ ਦੀ ਜਦ ਸਮਝ ਆਉਣ ਲੱਗਦੀ ਹੈ ਫਿਰ ਇਹਨੂੰ ਤਸੱਲੀ ਹੋ ਜਾਂਦੀ ਵੀ ਹਾਂ ਇੱਥੋਂ ਨਾਮ ਵੀ ਮਿਲੂਗਾ, ਇੱਥੋਂ ਮਿਲੂਗਾ ਹੁਣ ਕੁਛ ਮਿਲਣ ਲੱਗ ਜਾਂਦਾ ਨਾ ਕੁਛ। ਉਹ ਤਾਂ ਪਹਿਲਾਂ ਕੁਛ ਹੈ, ਇਹ ਗੁਰਬਾਣੀ ਦੀ ਸੋਝੀ ਮਿਲਣੀ ਪਹਿਲਾਂ ਕੁਛ ਹੈ, ਉਹ ਬਾਅਦ ਦੇ ਵਿੱਚ ਤਾਂ ਫਿਰ ਤਾਂ ਵੀ ਇਹ ਤਾਂ ਕੱਲੀ ਕੱਲੀ ਕੋਈ ਕੋਈ ਬੂੰਦ ਪੈਂਦੀ ਹੈ ਇੱਥੇ, ਉਹਦਾ ਫਿਰ ਕਿਰਪਾ ਧਾਰੇ ਬਰਸਾ ਦਿੰਦਾ, ਫਿਰ ਤਾਂ ਉਹ ਘਟਾ ਚੜ ਚੜ ਜਾ ਬਰਸਾਤ ਹੁੰਦੀ ਹੈ, ਫਿਰ ਤਾਂ ਚੜ ਚੜ ਆਉਂਦਾ ਕਦੇ ਇੱਧਰ ਹੋ ਗਿਆ ਬਦਲ ਕਦੇ ਇੱਧਰ, ਫਿਰ ਤਾਂ ਬਸ ਕਾਂ ਦਾ ਹੋਈ, ਫਿਰ ਤਾਂ ਸਭ ਨਦੀਆਂ ਨਾਲੇ ਚੱਲ ਪੈਂਦੇ ਨੇ, ਫਿਰ ਬੇਕਾਬੂ ਹੋ ਜਾਂਦਾ ਪਾਣੀ, ਬੇਕਾਬੂ ਹੋਏ ਵੀ ਪਾਗਲ ਹੋ ਜਾਂਦਾ। ਪਹਿਲਾਂ ਗਿਆਨ ਕਿਆ ਨਹੀਂ ਆਉਂਦੀ ਹੈ, ਉਹ ਤੋਂ ਪਹਿਲਾਂ ਜਦੋਂ ਆਪਣੇ ਆਪ ਸਮਝ ਆਉਣ ਲੱਗਦੇ ਨਾ ਗੁਰਬਾਣੀ ਦੇ, ਫਿਰ ਗਿਆਨ ਕਿਆ ਦੀ ਆਉਂਦੀ ਹੈ। ਸਭ ਦੇ ਵਿਦਵਾਨਾਂ ਦਾ ਤਾਂ ਬੋਲਤੀ ਬੰਦ ਕਰ ਦਿੰਦਾ, ਗਿਆਨ ਕਿਆ ਦੀ ਦਾ ਮਤਲਬ ਵਿਦਵਾਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ, ਜਿੰਨੇ ਵਿਦਵਾਨ ਨੇ ਜਿੰਨੇ ਧਾਰਮਿਕ ਸਭ ਦੀ ਬੋਲਤੀ ਬੰਦ ਹੋ ਜਾਂਦੀ ਹੈ, ਬੋਲਤੀ ਬੰਦ ਕਰਾਉਣ ਯੋਗਾ ਹੋ ਜਾਂਦਾ, ਉਹ ਗਿਆਨ ਗਿਆਨ ਦੀ ਹੋ ਜੇ ਅਜਾ ਨਾਮ ਨਹੀਂ ਹੈਗਾ ਉਹ, ਇਹ ਤਾਂ ਉਹ ਤੋਂ ਪਹਿਲਾਂ ਹੀ ਹੋ ਜਾਂਦਾ। ਜੇ ਨਾਮ ਆਉਂਦਾ ਫਿਰ ਤਾਂ ਆਂਧੀ ਪਾਛੇ ਜੋ ਜਲ ਵਰਸੇ ਤੇ ਤੇਰਾ ਜਨ ਭੀਨਾ ਕੋ ਕਬੀਰ ਮਨ ਭਿਆ ਪ੍ਰਗਾਸ਼ ਉਹਦੇ ਭਾਂਜ ਚੀਨੋ, ਜੇ ਖੁਦੇ ਪ੍ਰਗਟ ਹੋ ਜਾਂਦਾ ਫਿਰ ਖੇਡ ਹੋਰ ਵੀ ਗਾਹਾਂ ਚਲੀ ਜਾਂਦੀ ਹੈ, ਫਿਰ ਹੋਰ ਗਾਹਾਂ ਚਲੀ ਜਾਂਦੀ ਹੈ।
ਸੰਪੇ ਵੇਖਣਾ ਹਰਕੀਏ, ਬਿਰਤ ਦੇਖਣਾ ਰੋਏ, ਜੋ ਸੰਪੇ ਤਿਉਂ ਬਿਰਤ ਹੈ, ਵਿਧੀ ਨੇ ਰਚਿਆ ਸੋ ਹੋਏ।
ਸੰਪੇ ਦੇਖਣਾ ਹਰਕੀਏ, ਉਹਦੀ ਸੰਪਤੀ ਹੈ ਨਾ, ਜੇ ਕਿਸੇ ਕੋਲ ਹੈ ਵੀ ਤਾਂ ਇਹਦੀ ਬਹੁਤੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ, ਜੇ ਚਲੀ ਜਾਵੇ ਉਹਨਾਂ ਹੀ ਰੋਹ ਵੀ ਫਿਰ ਉਹਨਾਂ ਜ਼ਿਆਦਾ। ਕਿਸੇ ਚੀਜ਼ ਦੀ ਪ੍ਰਾਪਤੀ ਤੇ ਜਿੰਨਾ ਖੁਸ਼ ਹੁੰਦਾ ਹੈ, ਜੇ ਉਹ ਚਲੀ ਜਾਵੇ ਉਨਾ ਹੀ ਜ਼ਿਆਦਾ ਰੋਂਦਾ। ਕਿਸੇ ਦੇ ਬਹੁਤ ਦੇਰ ਦੇ ਬਾਅਦ ਕੋਈ ਬੱਚਾ ਪੈਦਾ ਹੋ ਜੇ, ਮੁੰਡਾ ਕੁਦਰਤ ਕਰੇ ਜੇ ਨਾ ਰਹੇ ਉਹ ਗਮ ਹੁੰਦਾ, ਕਹਿੰਦੇ ਤੂੰ ਤਾਂ ਨਾ ਦਿੰਦਾ ਉਹ ਚੰਗਾ ਸੀ, ਨਾ ਹੁੰਦਾ ਉਦੋਂ ਚੰਗਾ ਸੀ, ਫਿਰ ਉਹਨਾਂ ਦੇ ਚੱਲ ਨਹੀਂ ਹੁੰਦਾ। ਜਿੰਨੀ ਖੁਸ਼ੀ ਕਿਸੇ ਚੀਜ਼ ਦੀ ਬਣਾਓਗੇ ਉਹਦੇ ਪਿੱਛੇ ਓਨੀਆਂ ਹੀ ਕਮੀ ਹੁੰਦੀ ਹੈ, ਇਸ ਕਰਕੇ ਖੁਸ਼ੀ ਉਹ ਨਹੀਂ ਕਰਨੀ ਚਾਹੀਦੀ। ਖੁਸ਼ੀ ਤੇ ਜਿਹੜਾ ਬਚਦਾ ਉਹ ਖੁਸ਼ੀ ਤੋਂ ਬਚਿਆ ਹੋਇਆ ਹੀ ਕਮੀ ਤੋਂ ਬਚ ਸਕਦਾ, ਖੁਸ਼ੀ ਨੂੰ ਚੰਗਾ ਸਮਝਦੇ ਹਾਂ। ਜੇ ਖੁਸ਼ੀ ਨੂੰ ਅਸੀਂ ਸੁੱਖ ਨੂੰ ਸੁੱਖ ਨਾ ਮੰਨੀਏ ਤਾਂ ਦੁੱਖ ਆਪੇ ਹੀ ਦੁੱਖ ਨਹੀਂ ਰਹਿੰਦਾ, ਅਸੀਂ ਖੁਸ਼ੀ ਨੂੰ ਬੜੀ ਕਰਕੇ ਮੰਨਦੇ ਹਾਂ, ਉਹਨਾਂ ਹੀ ਦੁੱਖ ਜ਼ਿਆਦਾ ਹੁੰਦਾ। ਦੁੱਖ ਨੂੰ ਦੁੱਖ ਜਦੋਂ ਨਹੀਂ ਮੰਨਦਾ ਜੇ ਸੁੱਖ ਨੂੰ ਸੁੱਖ ਨਹੀਂ ਮੰਨਦਾ। ਸੁੱਖ ਇੱਕ ਛਲਾਵਾ, ਸੁੱਖ ਤਾਂ ਇੱਕ ਛਲ ਹੈ, ਖੁਸ਼ੀ ਦਾ ਇੱਕ ਛਲ ਹੈ, ਬਸ ਸੰਸਾਰ ਦੀ ਖੁਸ਼ੀ ਛਲ ਹੈ, ਇਹ ਮਾਇਆ ਦੀ ਖੁਸ਼ੀ ਛਲ ਹੈ, ਮਾਈ ਮਾਇਆ ਛਲ, ਮਾਇਆ ਦੀ ਪ੍ਰਾਪਤੀ ਚਾਹੇ ਔਲਾਦ ਦੀ ਪ੍ਰਾਪਤੀ ਹੈ ਚਾਹੇ ਮਾਇਆ ਦੀ ਪ੍ਰਾਪਤੀ, ਛਲ ਹੈ। ਇਹਦੀ ਖੁਸ਼ੀ ਦੇ ਪਿੱਛੇ ਬਹੁਤ ਬੜਾ ਪਹਾੜ ਕਮੀ ਦਾ ਟੁੱਟ ਕੇ ਡਿੱਗਣਾ, ਉੱਤੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਸਭ ਕੁਝ ਦੇ ਕੇ ਦਸਮ ਪਾਤਸ਼ਾਹ ਕੀ ਕਹਿ ਰਹੇ ਨੇ, ਯਾਰ ਲੈਗਾ ਸਾਨੂੰ ਸੱਤਰ ਚੰਗਾ ਕਿਉਂ ਕਹਿ ਰਹੇ ਨੇ, ਪਹਿਲਾਂ ਤਿਆਰ ਸੀ ਨਾ, ਕਦੇ ਖੁਸ਼ੀ ਇਹਨਾਂ ਪਦਾਰਥਾਂ ਦੀ ਖੁਸ਼ੀ ਮੰਨੀ ਹੋਈ ਨੀ, ਤਾਂ ਕਹਿ ਰਹੇ ਨੇ, ਕਹਿ ਦੂ ਕੋਈ ਨਹੀਂ ਕਹਿ ਸਕਦਾ। ਜਫਰਨਾਮਾ ਲਿਖਿਆ, ਚਿੱਠੀ ਲਿਖੀ, ਉਹ ਚ ਵੀ ਨੀ ਜ਼ਿਕਰ ਕੀਤਾ ਵੀ ਮੈਨੂੰ ਅਫਸੋਸ ਹੋਇਆ, ਜ਼ਿਕਰ ਨਹੀਂ ਕੀਤਾ ਅਫਸੋਸ ਵਾਲੀ ਗੱਲ ਦਾ, ਕਹਿੰਦੇ ਹੈ ਹੀ ਨੀ ਸੀ, ਜਿਹਦੇ ਸੀਗੇ ਉਹ ਡਿਊਟੀ ਹੋਏ ਨੀ ਸੀ, ਕਹਿੰਦੇ ਜਿੱਥੇ ਉਹ ਝੰਡਾ ਕੱਢ ਕੇ ਪੁੱਟੂ ਕੌਣ ਆ ਕੇ, ਜਿੱਥੇ ਉਹਨਾਂ ਨੇ ਝੰਡਾ ਕੱਢਦਾ ਉਹਨੂੰ ਪੁੱਟੂ ਕੌਣ, ਉਹ ਤਾਂ ਕਿਸੇ ਵੇਲੇ ਪਤਾ ਨੀ ਕਦੋਂ ਸਾਂਦਾ ਕੋਈ ਨੀ ਪਤਾ, ਰੂਪ ਲਾਲ ਗੜਿਆ ਸੀ।